1309 ਅੰਗ ਤੇ ਤੀਸਰਾ ਪਾਵਨ ਸ਼ਬਦ ਹੈ ਮਨ ਗੁਰਮਤਿ ਰਸ ਗੁਣ ਗਾਵੈ ਗੁ। ਕਾਨੜਾ ਰਾਗ ਚੌਥੇ ਪਾਤਸ਼ਾਹ ਫਰਮਾਉਂਦੇ ਹਨ ਮਨ ਸੋ ਮੈਂ ਗੁਰਸਿੱਖਿਆ ਲੈ ਕੇ ਰਸ ਹੁੰਦਾ ਪ੍ਰੇਮ ਨਾਲ ਸ਼ੁਭ ਗੁਣਾਂ ਨੂੰ ਗਾਉਂਦਾ ਹਾਂ ਅਤੇ ਹੇ ਮਨ ਤੂੰ ਵੀ ਗੁਰੂ ਦੀ ਸਿੱਖਿਆ ਦੁਆਰਾ ਪ੍ਰੇਮ ਨਾਲ ਗੁਣਾਂ ਨੂੰ ਗਾਉਣਾ ਕਰ। ਹੇ ਜੀਵ ਹੇ ਪਿਆਰੇ ਤੂੰ ਗੁਣ ਨੂੰ ਗਾ। ਜਿਹਵਾ ਏਕ ਹੋਏ ਲੱਖ ਕੋਟੀ ਕੋਟ ਤੇ ਆਵੈ ਗੋਰ ਹਾਉ। ਇੱਕ ਜੀਵ ਤੋਂ ਲੱਖਾਂ ਕਰੋੜਾਂ ਜਿਹਵਾ ਹੋ ਜਾਣ ਉਹਨਾਂ ਲੱਖਾਂ ਕਰੋੜਾਂ ਜੀਵ ਦੁਆਰਾ ਫਿਰ ਮੈਂ ਕਰੋੜਾਂ ਵਾਰੀ ਨਾਮ ਨੂੰ ਧਿਆਵਾਂਗਾ। ਕੋਟ ਭਾਵ ਕੋਟੀਆਂ ਪ੍ਰਮਾਣਾਂ ਨੂੰ ਦੇ ਕੇ ਲੱਖਾਂ ਕਰੋੜਾਂ ਵਾਰੀ ਨਾਮ ਨੂੰ ਧਿਆਵਾਂਗਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਮਹਾਰਾਜ ਸਹਸ ਫਨੀ ਜਪਿਓ ਸੇਖ ਨਾਗੈ ਹਰ ਜਪਤਿਆਂ ਅੰਤ ਨਾ ਪਾਵੈ ਗੋ। ਸਹਸ ਫਨੀ ਹੁੰਦਾ ਹਜ਼ਾਰਾਂ ਫਣਾਂ ਵਾਲੇ ਸ਼ੇਸ਼ ਨਾਗ ਨੇ। ਇਹ ਹਰੀ ਆਪ ਜੀ ਦੇ ਨਾਮਾਂ ਨੂੰ ਜਪਿਆ ਪਰ ਹਰੀ ਨਾਮ ਜਪਦਿਆਂ ਜਪਦਿਆਂ ਆਪ ਜੀ ਦਾ ਅੰਤ ਨਹੀਂ ਪਾਇਆ। ਤੂੰ ਅਥਾਹ ਅਤ ਅਗਮ ਅਗਮ ਹੈ ਮਤ ਗੁਰਮਤ ਮਨ ਠਹਿਰਾਵੈ ਗੋ। ਹੇ ਹਰੀ ਵਾਹਿਗੁਰੂ ਤੂੰ ਪਿੱਛੇ ਅਥਾਹ ਸੀ ਹੁਣ ਵੀ ਅਤਿਅੰਤ ਅਗਮ ਅਗਮ ਹੈ ਅਤੇ ਅੱਗੇ ਵੀ ਅਗਮ ਹੋਵੇਗਾ। ਜਿਹਨੇ ਬੁੱਧੀ ਵਿੱਚ ਗੁਰਸਿੱਖਿਆ ਧਾਰਨਾ ਕੀਤੀ ਹੈ ਉਹਦਾ ਮਨ ਠਹਿਰਾਵੈ ਗੋ ਭਾਵ ਇਸ ਸਥਿਤੀ ਨੂੰ ਪ੍ਰਾਪਤ ਹੁੰਦਾ। ਜਿਨ ਤੂੰ ਜਪਿਓ ਤੇਈ ਜਨ ਨੀਕੇ ਹਰ ਜਪਤਿਆ ਕਉ ਸੁਖ ਪਾਵੈ ਗੋ। ਇਹ ਹਰੀ ਜਿਨ੍ਹਾਂ ਨੇ ਆਪ ਜੀ ਨੂੰ ਜਪਿਆ ਉਹ ਪੁਰਸ਼ ਨੀਕੇ ਭਾਵ ਚੰਗੇ ਹਨ। ਨਾਮ ਜਪਣ ਵਾਲਿਆਂ ਨੂੰ ਹੇ ਹਰੀ ਤੂੰ ਹੀ ਸੁੱਖ ਪਾਉਂਦਾ ਉਹੀ ਸੁੱਖ ਦੀ ਪ੍ਰਾਪਤੀ ਕਰਦਾ। ਬਿਦਰ ਦਾਸੀ ਸੁੱਤ ਛੋਕ ਛੋਹਰਾ ਕ੍ਰਿਸ਼ਨ ਅੰਕ ਗਲ ਲਾਵੈ ਗੋ। ਦਾਸੀ ਪੁੱਤਰ ਜੋ ਬਿਦਰ ਹੈ ਛੋਕ ਹੁੰਦਾ ਛੂਤ ਕਰਨ ਵਾਲਾ ਸ਼ੂਦਰ ਛੋਹਰਾ ਤੋਂ ਭਾਵ ਬਾਲਕਾ ਜਿਹੜਾ ਹੈ ਉਹਦਾ ਅੰਕ ਭਾਵ ਪੱਖ ਕਰਕੇ ਕ੍ਰਿਸ਼ਨ ਜੀ ਨੇ ਆਪਣੇ ਗਲ ਨਾਲ ਲਗਾਉਣਾ ਕੀਤਾ ਉਹਨੂੰ। ਜਲ ਤੇ ਉਹ ਪੁੱਤ ਭਈ ਹੈ ਕਾਸ਼ਟ ਕਾਸ਼ਟ ਅੰਗ ਤਰਾਵੈ ਗੋ। ਜਿਵੇਂ ਜਲ ਤੋਂ ਕਾਸ਼ਟ ਹੁੰਦੀ ਲੱਕੜ ਪੈਦਾ ਹੋਈ ਹੈ ਉਸ ਲੱਕੜ ਨੂੰ ਜਲ ਡੋਬਦਾ ਨਹੀਂ। ਉਤਪਤੀ ਦਾ ਪੱਖ ਕਰਕੇ ਕਿ ਇਹ ਮੇਰੇ ਤੋਂ ਪੈਦਾ ਹੋਈ ਹੈ ਇਹ ਸਮਝ ਕੇ ਪਾਣੀ ਲੱਕੜ ਨੂੰ ਤਾਰ ਲੈਂਦਾ। ਰਾਮ ਜਨਾ ਹਰ ਆਪ ਸਵਾਰੇ ਆਪਣਾ ਬਿਰਦ ਰਖਾਵੈ ਗੋ। ਮਹਾਰਾਜ ਕਹਿੰਦੇ ਇਵੇਂ ਹਰੀ ਰਾਮ ਆਪਣਿਆਂ ਭਗਤ ਜਨਾਂ ਨੂੰ ਭਗਤੀ ਦੇ ਕੇ ਆਪ ਹੀ ਸਵਾਰਦਾ ਹੈ। ਆਪਣਾ ਭਗਤ ਵੱਛਲ ਵਾਲਾ ਬਿਰਦ ਆਪ ਹੀ ਰੱਖੇਗਾ। ਜੋ ਸਰਨ ਆਵੈ ਤਿਸ ਕੰਠ ਲਾਵੈ ਇਹ ਬਿਰਦ ਸਵਾਮੀ ਸੰਦਾ। ਆਮ ਪਾਥਰ ਲੋਹੋ ਲੋਹੋ ਬੜ ਪਾਥਰ ਗੁਰਸੰਗਤ ਨਾਵ ਤਰਾਵੈ ਗੋ। ਅਸੀਂ ਪੱਥਰਾਂ ਵਿੱਚੋਂ ਵੱਡੇ ਪੱਥਰ ਹਾਂ ਭਾਵ ਬਾਣੀ ਕਰਕੇ ਕਠੋਰ ਹਾਂ। ਲੋਹੇ ਵਿੱਚੋਂ ਵੱਡੇ ਲੋਹੇ ਵਾਂਗੂ ਪਾਪੀਆਂ ਗੁਰਾਂ ਦੀ ਸੰਗਤ ਰੂਪੀ ਬੇੜੀ ਜਿਹੜੀ ਹੈ ਨਾਵ ਹੈ ਉਹ ਸਾਨੂੰ ਤਾਰ ਲਏਗੀ। ਜਿਉਂ ਸਤ ਸੰਗਤ ਤਰਿਓ ਜੁਲਾਹੋ ਸੰਤ ਜਨਾ ਮਨ ਭਾਵੈ ਗੋ। ਜਿਵੇਂ ਸਤਸੰਗਤ ਕਰਕੇ ਕਬੀਰ ਭਗਤ ਜੀ ਜੁਲਾਹਿਆਂ ਵਿੱਚ ਹੋਏ ਆ ਉਹ ਤਰ ਗਏ ਨੇ ਅਤੇ ਉਹ ਸੰਤ ਜਨਾਂ ਦੇ ਮਨ ਵਿੱਚ ਭਾ ਗਏ ਹਨ। ਖਰੇ ਖਰੋਏ ਬੈਠਤ ਊਠਤ ਮਾਰਗ ਪੰਥ ਧਿਆਵੈ ਗੋ। ਖਰੋਏ ਹੁੰਦਾ ਖਲੋਤਿਆਂ ਬੈਠਦਿਆਂ ਉੱਠਦਿਆਂ, ਮਾਰਗ ਹੁੰਦਾ ਰਾਹ ਵਿੱਚ ਤੁਰਿਆਂ। ਨਾਮ ਰੂਪੀ ਖਰੇ ਪੰਥ ਨੂੰ ਧਿਆਉਣਾ ਕਰੇ ਸੰਸਾਰ ਮਾਰਗ ਵਿੱਚ ਭਗਤੀ ਗਿਆਨ ਰੂਪੀ ਖਰੇ ਪੰਥ ਨੂੰ ਫਿਰ ਕਹਿੰਦੇ ਹਨ ਧਿਆਉਣਾ ਕਰੇ। ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰ ਮੁਕਤ ਜਨਾਵੈ ਗੋ। ਸਤਿਗੁਰ ਦੇਵ ਜੀ ਸੋ ਜਿਹੜੀ ਬਚਨ ਹੈ ਬਾਣੀ ਰੂਪ ਹੈ। ਬਚਨ ਬਾਣੀ ਸਤਿਗੁਰਾਂ ਦਾ ਰੂਪ ਹੈ ਜੋ ਬਾਣੀ ਮੁਕਤੀ ਦੇ ਪਾਧਰ ਹੁੰਦਾ ਖੁੱਲ੍ਹੇ ਰਸਤੇ ਨੂੰ ਜਣਾ ਦਿੰਦੀ ਹੈ। ਬਚਨ ਦਾ ਅਰਥ ਇੱਥੇ ਬਾਣੀ ਹੈ। ਸਤਿਗੁਰ ਦੇਵ ਜੀ ਬਾਣੀ ਰੂਪ ਹਨ ਅਤੇ ਬਾਣੀ ਸਤਿਗੁਰਾਂ ਦਾ ਰੂਪ ਹੈ ਜੋ ਬਾਣੀ ਮੁਕਤੀ ਦੇ ਖੁੱਲ੍ਹੇ ਰਸਤੇ ਨੂੰ ਜਣਾ ਦਿੰਦੀ ਹੈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਾਸਨ ਸਾਸ ਸਾਸ ਬਲ ਪਾਈ ਹੈ ਨੇ ਸਾਸਨ ਨਾਮ ਧਿਆਵੈ ਗੋ। ਅਸੀਂ ਸਵਾਸਾਂ ਤੋਂ ਨਿਸਾਸ ਹੋ ਰਹੇ ਹਾਂ। ਸਾਡੇ ਵਿੱਚ ਇਹ ਬਲ ਪਾਉਣਾ ਕਰੋ ਕਿ ਨੇ ਸਾਸਨ ਕਿ ਇੱਕ ਰਸ ਸਵਾਸ ਸਵਾਸ ਨਾਮ ਨੂੰ ਧਿਆਉਣਾ ਕਰੀਏ। ਇਹ ਸਾਸਨ ਭਾਵ ਆਗਿਆ ਦੇ ਕਰਨ ਵਾਲੇ ਵਾਹਿਗੁਰੂ ਸਾਡੇ ਵਿੱਚ ਇਹ ਬਲ ਪਾਓ ਕਿ ਅਸੀਂ ਸਵਾਸ ਸਵਾਸ ਆਪ ਦੇ ਨਾਮ ਨੂੰ ਧਿਆ ਕੇ ਨਿਹਸਾਸਨ ਮਤਲਬ ਸੰਸਿਆਂ ਤੋਂ ਰਹਿਤ ਹੋਈਏ। ਸਾਸਨ ਹੁੰਦਾ ਤਾੜਨਾ ਦੇ ਕਰਨ ਵਾਲੇ ਜਮਦੂਤ ਸਵਾਸ ਸਵਾਸ ਸਾਡੇ ਪਰ ਆਪਣਾ ਬਲ ਪਾ ਰਹੇ ਹਨ। ਇਹ ਕਿਰਪਾ ਕਰੋ ਕਿ ਆਪਦਾ ਨਾਮ ਧਿਆ ਕੇ ਨਿਹਸਾਸਨ ਤਾੜਨਾ ਤੋਂ ਰਹਿਤ ਹੋ ਜਾਈਏ। ਸਾਸਨ ਦਾ ਮਤਲਬ ਹੈ ਕਿ ਆਗਿਆ ਦੇ ਕਰਨ ਵਾਲੇ ਸਤਿਗੁਰ ਦੇਵ ਜੀ ਜਗਿਆਸੂ ਨੂੰ ਕਹਿੰਦੇ ਹਨ ਕਿ ਤੂੰ ਵੈਖਰੀ ਬਾਣੀ ਦੁਆਰਾ ਸਵਾਸ ਸਵਾਸ ਨਾਮ ਜਪਣ ਦਾ ਬਲ ਪਾਉਣਾ ਕਰ ਅਤੇ ਪਰਾ ਪਸੰਤੀ ਦੁਆਰੇ ਨਿਹਸਾਸਨ ਹੁੰਦਾ ਸਵਾਸਾਂ ਤੋਂ ਰਹਿਤ ਹੋ ਕੇ ਨਾਮ ਧਿਆਉਣਾ ਕਰ। ਗੁਰਪ੍ਰਸਾਦੀ ਹਉਮੈ ਬੁੱਝੈ ਤਉ ਗੁਰਮਤਿ ਨਾਮ ਸਮਾਵੈ ਗੋ। ਗੁਰਾਂ ਦੀ ਕਿਰਪਾ ਦੁਆਰੇ ਹੰਗਤਾ ਮਮਤਾ ਰੂਪ ਅੱਗ ਬੁੱਝ ਜਾਵੇ ਤਾਂ ਗੁਰਸਿੱਖਿਆ ਦੁਆਰਾ ਫਿਰ ਨਾਮੀ ਦੇ ਵਿੱਚ ਜੀਵ ਸਮਾਉਂਦਾ, ਜੋ ਪਰਮਾਤਮਾ ਨਾਮੀ ਪਰਮਾਤਮਾ ਨੂੰ ਕਿਹਾ ਉਹਦੇ ਵਿੱਚ ਜੀਵ ਸਮਾ ਜਾਂਦਾ। ਸਤਿਗੁਰੁ ਦਾਤਾ ਜੀ ਅਜੀਨ ਕੋ ਭਾਗਹੀਨ ਨਹੀਂ ਭਾਵੈ ਗੋ। 1310 ਅੰਗ 'ਤੇ ਫਰਮਾਉਂਦੇ ਆ ਕਿ ਸਤਿਗੁਰ ਦੇਵ ਜੀ ਜੀਵਾਂ ਨੂੰ ਜੀਵਨ ਦਾਤਾ ਹਨ, ਪਰ ਜੋ ਭਾਗਾਂ ਤੋਂ ਹੀਣ ਹਨ ਉਹਨਾਂ ਨੂੰ ਸਤਿਗੁਰੂ ਨਹੀਂ ਪਾਉਂਦਾ। ਫਿਰ ਇਹ ਵੇਲਾ ਹਾਥ ਨ ਆਵੈ ਪਰ ਤਾਪੈ ਪਛਤਾਵੈ ਗੋ। ਮੁੜ ਕੇ ਇਹ ਮਨੁੱਖ ਜਨਮ ਦੀ ਪ੍ਰਾਪਤੀ ਦਾ ਸਮਾਂ ਹੱਥ ਨਹੀਂ ਆਵੇਗਾ, ਪਰ ਹੁੰਦਾ ਭਲੀ ਪ੍ਰਕਾਰ ਤਾਪੈ ਹੁੰਦਾ, ਦੁਖੀ ਹੋ ਕੇ ਪਛਤਾਪ ਕਰੇਗਾ। ਜੇ ਕੋ ਭਲਾ ਲੋੜੈ ਭਲੇ ਆਪਣਾ ਗੋਰੇ ਆਗੈ ਟਹਿ ਟਹਿ ਪਾਵੈ ਗੋ। ਜੇ ਕੋਈ ਭਲਾ ਪੁਰਸ਼ ਆਪਣਾ ਭਲਾ ਚਾਹੁੰਦਾ ਤਾਂ ਗੁਰਾਂ ਅੱਗੇ ਢਹਿ ਕੇ ਡਿੱਗ ਪਵੇ, ਭਾਵ ਬਹੁਤੀ ਨਿਮਰਤਾ ਧਾਰ ਕੇ ਚਰਨਾਂ ਪਰ ਡਿੱਗ ਪਵੇ ਅਤੇ ਬੇਨਤੀ ਕਰੇ ਇਸ ਤਰ੍ਹਾਂ, ਨਾਨਕ ਦਇਆ ਦਇਆ ਕਰ ਠਾਕੁਰ ਮੈਂ ਸਤਿਗੁਰ ਭਸਮ ਲਗਾਵੈ ਗੋ। ਮਹਾਰਾਜ ਕਥਨ ਕਰਦੇ ਆ, ਹੇ ਦਇਆ ਸਰੂਪ ਠਾਕੁਰ ਪਰਮੇਸ਼ੁਰ ਮੇਰੇ ਪਰ ਦਇਆ ਕਰ ਤਾਂ ਕਿ ਮੈਂ ਸਤਿਗੁਰਾਂ ਦੀ ਧੂੜੀ ਜਿਹੜੀ ਹੈ ਉਹ ਮੱਥੇ ਪਰ ਲਗਾ ਲਵਾਂ। ਭਸਮ ਤੋਂ ਭਾਵ ਧੂੜੀ ਹੈ, ਚਰਨ ਧੂੜੀ ਮੱਥੇ 'ਤੇ ਲਗਾ ਲਵਾਂ। ਕਾਨੜਾ ਮਹੱਲਾ ਚੌਥਾ ਮਨ ਹਰ ਰੰਗ ਰਾਤਾ ਗਾਵੈ ਗੋ। ਸੋ ਗੁਰਮੁਖਾਂ ਦਾ ਮਨ ਰੰਗ ਹੁੰਦਾ ਪ੍ਰੇਮ ਵਿੱਚ ਰੱਤਾ ਹੋਇਆ, ਹਰੀ ਦੇ ਗੁਣਾਂ ਨੂੰ ਗਾਉਂਦਾ ਹੈ। ਭੈ ਭੈ ਤਰਾਸ ਭਏ ਹੈ ਨਿਰਮਲ ਗੁਰਮਤਿ ਲਾਗ ਲਗਾਵੈ ਗੋ ਰਹਾਓ। ਗੁਰਾਂ ਦੀ ਸਿੱਖਿਆ ਦੁਆਰੇ ਪਰਮੇਸ਼ੁਰ ਦੇ ਭਜਨ ਸਿਮਨ ਰੂਪੀ ਲਾਗ ਨੂੰ ਲਗਾਵੇ ਤਾਂ ਭੈਦਾਇਕ ਜਮਾਂ ਦੇ ਜੋ ਤਰਾਸ ਹੈ, ਡਰ ਹੈ, ਸੋ ਭੈ ਹੋ ਰਹੇ ਸਨ, ਉਹਨਾਂ ਵੱਲੋਂ ਨਿਰਮਲ ਹੋ ਗਏ ਹਨ। ਪਰਮੇਸ਼ੁਰ ਦਾ ਜੋ ਭੈ ਧਾਰਿਆ ਹੋਇਆ ਤਾਂ ਜਮਾਂ ਦਾ ਜੋ ਤਰਾਸ ਡਰ ਭੈ ਜੋ ਹੋ ਰਿਹਾ ਸੀ ਉਹ ਤੋਂ ਨਿਰਮਲ ਹੋ ਗਏ ਹਾਂ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਹਰ ਰੰਗ ਰਾਤਾ ਸਦ ਬੈ ਰਾਗੀ ਹਰ ਨਿਕਟ ਤਿੰਨਾ ਘਰ ਆਵੈ ਗੋ। ਜੋ ਹਰੀ ਦੇ ਰੰਗ ਪ੍ਰੇਮ ਵਿੱਚ ਰੱਤਿਆ ਹੋਇਆ, ਸਦਾ ਸੰਸਾਰ ਵੱਲੋਂ ਵਿਰਾਗਵਾਨ ਹੋਇਆ, ਜੋ ਹਰੀ ਸਭ ਦੇ ਨਿਕਟ ਵਸਣ ਵਾਲਾ, ਉਹ ਉਹਨਾਂ ਦੇ ਅੰਤਕਰਨ ਰੂਪ ਘਰ ਵਿੱਚ ਆ ਕੇ ਸਾਖਿਆਤਕਾਰ ਹੁੰਦਾ। ਤਿੰਨ ਕੀ ਪੰਕ ਮਿਲੈ ਤਾਂ ਜੀਵਾਂ ਕਰ ਕਿਰਪਾ ਆਪ ਦਿਵਾਵੈ ਗੋ। ਉਹਨਾਂ ਦੀ ਚਰਨ ਧੂੜੀ ਮਿਲੇ ਤਾਂ ਜੀਵਨਾ ਹੁੰਦਾ, ਪਰ ਉਹ ਪ੍ਰਭੂ ਆਪ ਹੀ ਕਿਰਪਾ ਕਰੇ ਤਾਂ ਚਰਨ ਧੂੜੀ ਦਿਵਾਉਂਦਾ ਹੈ। ਦੁਬਿਧਾ ਲੋਭ ਲੱਗੇ ਹੈ ਪ੍ਰਾਣੀ ਮਨ ਕੋਰੈ ਰੰਗ ਨ ਆਵੈ ਗੋ। ਜਿਹੜੇ ਪ੍ਰਾਣੀ ਦੁਬਿਧਾ ਦੇ ਲੋਭ ਵਿੱਚ ਲੱਗੇ ਹੋਏ ਹਨ ਉਹਨਾਂ ਦੇ ਮਨ ਰੂਪ ਵਸਤਰ ਕੋਰੇ ਹਨ, ਇਸ ਲਈ ਉਹਨਾਂ ਨੂੰ ਪ੍ਰੇਮ ਦਾ ਰੰਗ ਨਹੀਂ ਆਉਂਦਾ। ਫਿਰ ਉਲਟਿਓ ਜਨਮ ਹੋਵੈ ਗੁਰਬਚਨੀ ਗੁਰਪੁਰਖ ਮਿਲੈ ਰੰਗ ਲਾਵੈ ਗੋ। ਉਹਨਾਂ ਦੇ ਬਚਨਾਂ ਦੁਆਰੇ ਫਿਰ ਮਨੁੱਖਾ ਜਨਮ ਸੰਸਾਰ ਵੱਲੋਂ ਉਲਟ ਹੁੰਦਾ ਹੈ। ਗੁਰਪੁਰਖ ਮਿਲਣਾ ਤਾਂ ਉਹ ਹਰੀ ਵਿੱਚ ਰੰਗ ਹੁੰਦਾ, ਪ੍ਰੇਮ ਲਗਾ ਦਿੰਦੇ ਨੇ। ਇੰਦਰੀ ਦਸੇ ਦਸੇ ਫੁੰਨ ਧਾਵਤ ਤ੍ਰੈ ਗੁਣੀਆਂ ਖਿਨ ਨਾ ਟਕਾਵੈ ਗੋ। ਜੋ ਦਸ ਇੰਦਰੀਆਂ ਹਨ ਇਹ ਪੁਨਾ ਦਸੋ ਦਿਸ਼ਾ ਵੱਲ ਧਾਵਤ ਭਾਵ ਦੌੜਦੀਆਂ ਹਨ। ਸੋ ਤ੍ਰਿਗੁਣਾਤਮਕ ਜੋ ਸੰਸਾਰ ਹੈ ਇਸ ਵਿੱਚ ਇਹ ਮਨ ਖਿਨ ਮਾਤਰ ਵੀ ਟਿਕਦਾ ਨਹੀਂ ਹੈ। ਸਤਿਗੁਰ ਪਰਚੈ ਵਸਗਤ ਆਵੈ ਮੋਖ ਮੁਕਤ ਸੋ ਪਾਵੈ ਗੋ। ਸਤਿਗੁਰਾਂ ਦੇ ਪਰਚੈ ਉਪਦੇਸ਼ ਦੁਆਰਾ ਜਿਹਦਾ ਮਨ ਵਸੀਕਾਰ ਹੋ ਆਉਂਦਾ ਹੈ ਉਹ ਪੁਰਸ਼ ਮੋਖ ਮੁਕਤ ਹੁੰਦਾ, ਕੇਵਲ ਮੁਕਤੀ ਨੂੰ ਪ੍ਰਾਪਤ ਕਰਦਾ ਹੈ। ਓ ਅੰਕਾਰ ਏਕੋ ਰਵ ਰਹਿਆ ਸਭ ਏਕ ਸਮਾਹ ਸਮਾਵੈ ਗੋ। ਇੱਕ ਓ ਅੰਕਾਰ ਮੰਗਲ ਸਰੂਪ ਪਰਮਾਤਮਾ ਹੀ ਸਾਰਿਆਂ ਵਿੱਚ ਵਿਆਪਕ ਹੋ ਰਿਹਾ ਹੈ ਅਤੇ ਅੰਤ ਨੂੰ ਸਾਰੇ ਜੀਵ ਇੱਕ ਵਾਹਿਗੁਰੂ ਦੇ ਵਿੱਚ ਸਮਾ ਜਾਣਗੇ। ਏਕੋ ਰੂਪ ਏਕੋ ਬਹੁਰੰਗੀ ਸਭ ਏਕਤ ਬਚਨ ਚਲਾਵੈ ਗੋ। ਬਹੁਤਿਆਂ ਰੰਗਾਂ ਵਿੱਚ ਇੱਕੋ ਇੱਕ ਦਾ ਰੂਪ ਹੈ, ਬਹੁਰੰਗੀ ਜੋ ਇੱਕ ਇੱਕ ਪਰਮਾਤਮਾ ਹੈ ਉਹ ਤੋਂ ਇਹ ਰੂਪ ਜਿਹੜਾ ਆਕਾਰ ਸੰਸਾਰ ਹੋਇਆ। ਰੂਪ ਤੋਂ ਭਾਵ ਆਕਾਰ, ਆਕਾਰ ਭਾਵ ਸੰਸਾਰ, ਸਾਰਿਆਂ ਜੀਵਾਂ ਨੂੰ ਇੱਕ ਆਪਣੇ ਬਚਨ ਭਾਵ ਹੁਕਮ ਵਿੱਚ ਲਾਉਂਦਾ ਹੈ। ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੈ ਗੋ। ਗੁਰਮੁਖਾਂ ਨੇ ਇੱਕ ਪ੍ਰਭੂ ਨੂੰ ਪਛਾਣ ਲਿਆ, ਇਹ ਨਿਜਮ ਹੈ। ਜੋ ਗੁਰਮੁਖ ਹੋਏਗਾ ਉਹਨੂੰ ਇੱਕ ਪਰਮਾਤਮਾ ਆਪਣਾ ਰੂਪ ਜਣਾਵੇਗਾ। ਗੁਰਮੁਖ ਜਾਏ ਮਿਲੈ ਨਿਜ ਮਹਿਲੀ ਅਨਹਦ ਸ਼ਬਦ ਬਜਾਵੈ ਗੋ। ਜੋ ਅਨਹਦ ਇੱਕ ਰਸ ਗੁਰਾਂ ਦੇ ਸ਼ਬਦ ਹੁੰਦਾ ਉਪਦੇਸ਼ ਨੂੰ ਉਚਾਰੇਗਾ ਉਹ ਗੁਰਮੁਖ ਨਿਜ ਮਹਿਲੀ ਨਿਜ ਮਹਿਲ ਹੁੰਦਾ ਆਪਣੇ ਸਰੂਪ ਵਿੱਚ ਜਾ ਮਿਲੇਗਾ। ਜੀ ਜੰਤ ਸਭ ਸ੍ਰਿਸ਼ਟ ਉਪਾਈ ਗੁਰਮੁਖ ਸੋਭਾ ਪਾਵੈ ਗੋ। ਸਾਰੀ ਸ੍ਰਿਸ਼ਟੀ ਵਿੱਚ ਜਿਤਨੇ ਕੁ ਛੋਟੇ ਵੱਡੇ ਜੀ ਜੰਤ ਪੈਦਾ ਕੀਤੇ ਹੋਏ ਹਨ, ਸਾਰਿਆਂ ਵਿੱਚੋਂ ਗੁਰਮੁਖੀ ਸੋਭਾ ਪਾਉਂਦੇ ਹਨ ਜਾਂ ਪਾਉਣਗੇ। ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੈ, ਆਏ ਜਾਏ ਦੁੱਖ ਪਾਵੈ ਗੋ। ਗੁਰਾਂ ਦੇ ਭੇਟੇ ਤੋਂ ਭਾਵ ਹੈ ਕਿ ਮਿਲੇ ਬਿਨਾਂ ਕੋਈ ਸਰੂਪ ਨੂੰ ਨਹੀਂ ਪਾਉਂਦਾ, ਆਏ ਜਾਏ ਜਨਮ ਮਰਨ ਦੇ ਦੁੱਖਾਂ ਨੂੰ ਪਾਵੇਗਾ। ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੈ ਗੋ। ਇਹ ਮੇਰੇ ਪ੍ਰੀਤਮ ਪਰਮਾਤਮਾ, ਅਸੀਂ ਅਨੇਕ ਜਨਮਾਂ ਦੇ ਤੇਰੇ ਤੋਂ ਵਿਛੜੇ ਹੋਏ ਹਾਂ, ਤੂੰ ਕਿਰਪਾ ਕਰਕੇ ਗੁਰਾਂ ਨਾਲ ਮਿਲਾਵੇਂ ਤਾਂ ਫਿਰ ਗੁਰੂ ਸਾਨੂੰ ਆਪ ਨਾਲ ਮਿਲਾ ਦੇਣਗੇ। ਸਤਿਗੁਰ ਮਿਲਤ ਮਹਾਂ ਸੁਖ ਪਾਇਆ, ਮਤ ਮਲੀਨ ਬਿਗਸਾਵੈ ਗੋ। ਗੁਰਮੁਖਾਂ ਨੇ ਸਤਿਗੁਰਾਂ ਨਾਲ ਮਿਲ ਕੇ ਮਹਾਂ ਭਾਵ ਵੱਡਾ ਸੁੱਖ ਪਾਇਆ, ਮਲੀਨ ਮਤੀ ਦੇ ਦੂਰ ਹੋਣ ਕਰਕੇ ਸ਼ੁਭ ਮਤੀ ਖੇਡਾਵੇਗੀ। ਹਰ ਹਰ ਕਿਰਪਾ ਕਰੋ ਜਗ ਜੀਵਨ, ਮੈਂ ਸਰਦਾ ਨਾਮ ਲਗਾਵੈ ਗੋ। ਇਹ ਜਗ ਜੀਵਨ ਹਰ ਹਰ ਮੇਰੇ ਤੇ ਕਿਰਪਾ ਕਰੋ ਤਾਂ ਮੇਰੀ ਨਾਮ ਸਿਮਨ ਵਿੱਚ ਸਰਦਾ ਲੱਗ ਜਾਵੇਗੀ। ਨਾਨਕ ਗੁਰੂ ਗੁਰੂ ਹੈ ਸਤਿਗੁਰ, ਮੈਂ ਸਤਿਗੁਰ ਸਰਨ ਮਿਲਾਵੈ ਗੋ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਥਨ ਕਰਦੇ ਆ ਕਿ ਨਾਨਕ ਗੁਰੂ ਪਾਪ ਪਰਮਾਤਮਾ ਸਤਿਗੁਰੂ ਰੂਪ ਹੈ, ਅਤੇ ਸਤਿਗੁਰੂ ਦੇਵ ਜੀ ਗੁਰੂ ਹੁੰਦਾ ਚੇਤਨ ਪਰਮੇਸ਼ਰ ਦਾ ਸਰੂਪ ਹਨ। ਉਹ ਪ੍ਰਭੂ ਮੈਨੂੰ ਆਪਣੀ ਸ਼ਰਨ ਵਿੱਚ ਜ਼ਰੂਰ ਮਿਲਾਵੇਗਾ। ਕਾਨੜਾ ਮਹੱਲਾ ਚੌਥਾ, ਮਨ ਗੁਰਮਤ ਚਾਲ ਚਲਾਵੈ ਗੋ। ਗੁਰਸਿੱਖਿਆ ਦੁਆਰੇ ਮਨ ਨੂੰ ਚੰਗੀ ਚਾਲ ਵਿੱਚ ਚਲਾਉਣਾ ਕਰੇ, ਮਨ ਨੂੰ ਗੁਰਸਿੱਖਿਆ ਦੀ ਚਾਲ ਵਿੱਚ ਚਲਾਉਣਾ ਕਰੇ ਭਾਈ। ਜਿਉਂ ਮੈਗਲ ਮਸਤ ਦੀਜੈ ਤਲ ਕੁੰਡੇ, ਗੁਰ ਅੰਕਸ ਸ਼ਬਦ ਦ੍ਰਿੜਾਵੈ ਗੋ। ਰਹਾਓ ਜਿਵੇਂ ਮੈਗਲ ਹੁੰਦਾ ਹਾਥੀ ਕੁੰਡੇ ਹੇਠ ਦੇਣ ਕਰਕੇ ਵਸੀਕਾਰ ਹੁੰਦਾ, ਕਿਉਂਕਿ ਹਾਥੀ ਕੁੰਡੇ ਹੇਠ ਸਿਰ ਦਿੰਦਾ ਆਪਣਾ। ਸੋ ਮਹਾਰਾਜ ਨੇ ਵਚਨ ਕੀਤਾ ਕਿ ਹਾਥੀ ਜਿਹੜਾ ਹੁੰਦਾ ਉਹ ਜਦੋਂ ਕੁੰਡੇ ਵਾਲਾ ਉਹਦੇ ਉੱਤੇ ਮਹਾਵਤ ਬਹਿ ਜਾਂਦਾ, ਕੁੰਡਾ ਉਹਦੇ ਸਿਰ 'ਚ ਮਾਰਦਾ ਤਾਂ ਉਹਦੇ ਅਧੀਨ ਹੋ ਕੇ ਚੱਲਦਾ। ਇਵੇਂ ਗੁਰ ਉਪਦੇਸ਼ ਦੇ ਦਰਾਉਣ ਰੂਪ ਕੁੰਡੇ ਹੇਠ ਦੇਵੇ ਆਪਣਾ ਸਿਰ, ਆਪਣੀ ਬੁੱਧੀ ਜਾਂ ਆਪਣਾ ਮਨ, ਤਾਂ ਮਨ ਰੂਪ ਹਾਥੀ ਵਸੀਕਾਰ ਹੁੰਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਚਲਤਾ ਚੱਲੈ ਚੱਲੈ ਦਹਿ ਦਹਿ ਦਿਸ ਗੁਰ ਰਾਖੈ ਹਰ ਲਿਵ ਲਾਵੈ ਗੋ। ਚਲਤਾ ਭਾਪ ਮੀਰੀ ਵਾਂਗੂ ਚੱਲੈ ਚੰਚਲ ਮਨ, ਤ੍ਰਿਸ਼ਨਾਗ ਦਾ ਦਹਿ ਦਗਨ ਕੀਤਾ ਹੋਇਆ ਸੜਿਆ ਹੋਇਆ ਦਸੋ ਦਿਸਾਂ ਵੱਲ ਚੱਲੈ ਚੱਲਦਾ ਹੈ। ਜੋ ਹਰੀ ਦੇ ਵਿੱਚ ਲਿਵ ਲਾਉਂਦਾ ਉਹਦੇ ਰਾਖੇ ਸਤਿਗੁਰੂ ਆਪ ਹੋਏ ਆ। ਚਲਤਾ ਚਲਿੱਤਰ ਰੂਪ ਸੰਸਾਰ ਵਿੱਚ ਤ੍ਰਿਸ਼ਨਾਗ ਦਾ ਦਹਿ ਤੋਂ ਭਾਵ ਦਗਧ ਕੀਤਾ ਹੋਇਆ ਸੜਿਆ ਹੋਇਆ ਮਨ ਚਲਾਏਮਾਨ ਹੋ ਕੇ ਦਸੋ ਦਿਸ਼ਾ ਵੱਲ ਚੱਲਦਾ ਹੈ। ਜਿਹਦੇ ਗੁਰੂ ਰਾਖੇ ਹੋਏ ਹਨ ਉਹ ਹਰੀ ਵਿੱਚ ਲਿਵ ਲਗਾਉਂਦਾ। ਸਤਿਗੁਰ ਸ਼ਬਦ ਦੇਰ ਦੇ ਅੰਤਰ ਮੁਖ ਅੰਮ੍ਰਿਤ ਨਾਮ ਚੁਆਵੈ ਗੋ। ਮੂੰਹ ਵਿੱਚ ਨਾਮ ਅੰਮ੍ਰਿਤ ਚੁਆ ਕੇ ਸਤਿਗੁਰ ਦੇਵ ਜੀ ਹਿਰਦੇ ਅੰਦਰ ਸ਼ਬਦ ਹੁੰਦਾ ਬ੍ਰਹਮ ਦੀ ਪ੍ਰਾਪਤੀ ਕਰ ਦਿੰਦੇ ਹਨ। ਸੋ ਮੂੰਹ ਦੇ ਵਿੱਚ ਨਾਮ ਅੰਮ੍ਰਿਤ ਚੁਆ ਕੇ ਸਤਿਗੁਰ ਦੇਵ ਜੀ ਹਿਰਦੇ ਅੰਦਰ ਸ਼ਬਦ ਜੋ ਬ੍ਰਹਮ ਹੈ ਬ੍ਰਹਮ ਦੀ ਪ੍ਰਾਪਤੀ ਕਰ ਦਿੰਦੇ ਹੈ ਜੀਵ ਦੇ ਤਾਈ। ਬਿਸੀਅਰ ਬਿਸੂ ਭਰੇ ਹੈ ਪੂਰਨ, ਗੁਰ ਗਰੁੜ ਸ਼ਬਦ ਮੁਖ ਪਾਵੈ ਗੋ। ਕਾਮਾਦਕਾਂ ਰੂਪ ਬਿਸੀਅਰ ਹੁੰਦੇ ਸੱਪ, ਇਸਤਰੀ ਦੀ ਇੱਛਾ ਰੂਪ ਪੂਰਨ ਵਿਸ਼ਿਆਂ ਰੂਪ ਵਿਆਹ ਕਰਕੇ ਭਰੇ ਹੋਏ ਨੇ। ਸੋ ਉਸ ਵਿਸ਼ਿਆਂ ਦੀ ਵਿਆਹ ਦੇ ਨਿਵਿਰਤ ਕਰਨੇ ਨੂੰ ਗੁਰਾਂ ਦਾ ਜੋ ਮੁੱਖ ਸ਼ਬਦ ਹੈ ਇਹੋ ਗਾਲੜੂ ਮੰਤਰ ਮੂੰਹ ਦੇ ਵਿੱਚ ਪਾਉਣਾ ਕਰੇ। ਆ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਮਾਇਆ ਭੁਯੰਗ ਤਿਸ ਨੇੜ ਨਾ ਆਵੈ, ਵੇਖ ਝਾਰ ਝਾਰ ਲਿਵ ਲਾਵੈ ਗੋ। ਮਾਇਆ ਤੋਂ ਪੈਦਾ ਹੋਏ ਹੋਏ ਕਾਮ ਆਦਿਕਾਂ ਰੂਪ ਸੱਪ ਉਹਦੇ ਨੇੜੇ ਨਹੀਂ ਆਉਂਦੇ, ਜੋ ਵਿਸ਼ਿਆਂ ਰੂਪੀ ਵਿਆਹ ਨੂੰ ਝਾੜ ਝਾੜ ਕੇ ਪ੍ਰਭੂ ਵਿੱਚ ਲਿਵ ਲਾਉਂਦੇ ਹਨ ਫਿਰ। ਕਿਉਂਕਿ ਜਿਵੇਂ ਝਾੜਾ ਕਰਦਾ ਉਹ ਮੰਤਰ ਵਾਲਾ ਵਾਰ ਵਾਰ ਝਾੜਦਾ ਛਿਟੀ ਜੀ ਲੈ ਕੇ, ਕਹਿੰਦੇ ਇੱਧਰ ਕੀ ਕਰਨਾ, ਜਿਹੜਾ ਵਾਰ ਵਾਰ ਵਾਹਿਗੁਰੂ ਸਾਸ ਗ੍ਰਾਸ ਜਪਣਾ ਹੈ ਇਹ ਝਾੜਾ ਕਰਨ ਵਾਲਾ ਹੀ ਕੰਮ ਹੈ। ਕਾਮ ਕ੍ਰੋਧ ਸੱਪ ਜਿਹੜੇ ਨੇ ਗਲੋਂ ਲੈ ਜਾਂਦੇ ਨੇ, ਇਹਨਾਂ ਦੀ ਵਿਸ਼ਿਆਂ ਦੀ ਜ਼ਹਿਰ ਫਿਰ ਚੜ੍ਹਦੀ ਨਹੀਂ ਹੈ ਜੀਵ ਨੂੰ। ਸਵਾਨ ਲੋਭ ਨਗਰ ਮਹਿ ਸਬਲਾ, ਗੁਰ ਖਿਨ ਮਹਿ ਮਾਰ ਕਢਾਵੈ ਗੋ। ਇਸ ਸਰੀਰ ਨਗਰ ਵਿੱਚ ਸਬਲਾ ਸਾ ਬਲਾ ਸਹਿਤ ਬਲ ਦੇ ਬਲਵਾਨ ਇੱਕ ਲੋਭ ਰੂਪੀ ਸਵਾਨ ਭਾਵ ਕੁੱਤਾ ਰਹਿੰਦਾ ਹੈ। ਲੋਭ ਰੂਪੀ ਕੁੱਤਾ ਸਰੀਰ ਦੇ ਵਿੱਚ ਹੀ ਹੈ। ਗੁਰਾਂ ਨੇ ਉਪਦੇਸ਼ ਰੂਪੀ ਡੰਡਾ ਮਾਰ ਕੇ ਇੱਕ ਖਿਨ ਵਿੱਚੋਂ ਬਾਹਰ ਕੱਢ ਦਿੱਤਾ। ਸਤ ਸੰਤੋਖ ਧਰਮ ਆਨ ਰਾਖੇ, ਹਰ ਨਗਰੀ ਹਰ ਗੁਣ ਗਾਵੈ ਗੋ। ਜਿਹਦੇ ਸਰੀਰ ਵਿੱਚ ਗੁਰਾਂ ਨੇ ਸਤ ਸੰਤੋਖ ਧੀਰਜ ਧਰਮ ਵਿਚਾਰ ਆਦਿਕ ਸ਼ੁਭ ਗੁਣ ਆਨ ਹੁੰਦਾ ਲਿਆ ਕੇ ਰੱਖੇ ਹਨ, ਉਹ ਜੀਵ ਹਰੀ ਦੀ ਇਸ ਮਨੁੱਖਾ ਦੇਹ ਰੂਪ ਨਗਰੀ ਵਿੱਚ ਹਰ ਤਰ੍ਹਾਂ ਨਾਲ ਹਰੀ ਦੇ ਗੁਣ ਗਾਉਂਦਾ। ਪੰਕਜ ਮੋਹ ਨਿਗ੍ਰਿਤ ਹੈ ਪ੍ਰਾਣੀ ਗੁਰ ਨਿਗ੍ਰਿਤ ਕਾਢ ਕਢਾਵੈ ਗੋ। 1311 ਅੰਕ ਤੇ ਫਰਮਾਉਂਦੇ, ਜੋ ਪ੍ਰਾਣੀ ਮੋਹ ਦੇ ਪੰਕ ਹੁੰਦਾ ਚਿੱਕੜ ਵਿੱਚ ਨਿਗਰਦਾ ਜਾਂਦਾ ਹੈ, ਕੱਢਣ ਯੋਗ ਗੁਰੂ ਹੀ ਉਸ ਨਿਗਰਦੇ ਜਾਂਦੇ ਨੂੰ ਬਾਹਰ ਕੱਢਣਗੇ। ਨਿਗਰਦੇ ਜਾਂਦੇ ਨੂੰ ਕੱਢਣ ਵਾਲੇ ਹੋ ਕੇ ਗੁਰੂ ਮਹਾਰਾਜ ਕੱਢ ਲੈਂਦੇ ਨੇ। ਤਰਾਹੇ ਤਰਾਹੇ ਸਰਨ ਜਾਣੇ ਆਏ ਗੁਰ ਹਾਥੀ ਦੇ ਨਿਕਲਾਵੈ ਗੋ। ਤਰਾਹੇ ਤਰਾਹੇ ਰੱਖ ਲਓ ਬਚਾ ਲਓ, ਇਸ ਤਰ੍ਹਾਂ ਕਹਿ ਕੇ ਜੋ ਜੀਵ ਸ਼ਰਨ ਵਿੱਚ ਆਏ ਹੈ ਉਹਨਾਂ ਨੂੰ ਸਤਿਗੁਰੂ ਸਰਵਣ ਮੰਨਣ ਦਾਸਨ ਰੂਪ ਹਾਥੀ ਦੇ ਕੇ ਨਿਕਾਲ ਲੈਂਦੇ। ਹਾਥੀ ਭਾਵ ਹੱਥ ਦੇ ਕੇ, ਨਿਸ਼ਕਾਮ ਕਰਮਾਂ ਰੂਪੀ ਜਾਂ ਕਿਰਪਾ ਰੂਪੀ ਹੱਥ ਦੇ ਕੇ ਨਿਕਾਲ ਲੈਂਦੇ। ਪ੍ਰੇਮ ਰੂਪੀ ਹਾਥੀ ਚੱਪੀ ਦੇ ਕੇ ਕੱਢ ਲੈਂਦੇ ਨੇ, ਜਾਂ ਭਗਤੀ ਰੂਪੀ ਹਾਥੀ ਨੌਕਾ ਦੇ ਕੇ ਕੱਢ ਲੈਂਦੇ ਨੇ। ਸੁਪਨੰਤਰ ਸੰਸਾਰ ਸਭ ਬਾਜੀ, ਸਭ ਬਾਜੀ ਖੇਲ ਖਿਲਾਵੈ ਗੋ। ਸੁਪਨੰਤਰ ਸੰਸਾਰ ਸਭ ਬਾਜੀ, ਸਭ ਬਾਜੀ ਖੇਲ ਖਿਲਾਵੈ ਗੋ। ਜਿਵੇਂ ਸੁਪਨੇ ਅੰਦਰ ਪਦਾਰਥ ਦਿਖਾਈ ਦਿੰਦੇ ਹਨ ਉਹ ਮਿਥਿਆ ਹਨ, ਇਵੇਂ ਸਾਰਾ ਸੰਸਾਰ ਬਾਜੀਗਰ ਦੀ ਖੇਲ ਵਾਂਗੂ ਹੈ। ਜਿਵੇਂ ਬਾਜੀਗਰ ਦਾ ਸਾਰਾ ਖੇਲ ਖਿਲਰ ਜਾਣ ਵਾਲਾ ਹੈ, ਇਵੇਂ ਸਾਰਾ ਸੰਸਾਰ ਭਾਵ ਰੂਪ ਹੁੰਦਾ। ਸੋ ਜੇ ਖਿਲਾਵੈ ਗੋ ਪੋਲਾ ਬੋਲੀਏ ਤਾਂ ਖਿਲਾਉਣ ਦਾ ਵਾਚਕ ਹੈ, ਕਿਸੇ ਨੂੰ ਖਵਾਉਣਾ, ਥੋੜ੍ਹਾ ਜਿਹਾ ਭਾਰਾ ਕਰ ਲੈਣਾ, ਖਿਲਾਵੈ ਗੋ, ਫਿਰ ਖਿਲਾਉਣਾ ਹੁੰਦਾ। ਲਾਹਾ ਨਾਮ ਗੁਰਮਤਿ ਲੈ ਚੱਲ ਹੋ, ਹਰ ਦਰਗਹਿ ਹੈ ਪੈਦਾ ਜਾਵੈ ਗੋ। ਇਹ ਭਾਈ ਗੁਰਸਿੱਖਿਆ ਦੁਆਰਾ ਨਾਮ ਦਾ ਲਾਭ ਲੈ ਚੱਲੋ ਤਾਂ ਹਰੀ ਦੀ ਦਰਗਾਹ ਵਿੱਚ ਜਸ ਰੂਪੀ ਪੁਸ਼ਾਕਾ ਪਹਿਨ ਕੇ ਜਾਓਗੇ। ਹਉਂ ਮੈਂ ਕਰੈ ਕਰਾਵੈ ਹਉਂ ਮੈਂ ਪਾਪ ਕੋਇਲੇ ਆਨ ਜਮਾਵੈ ਗੋ। ਜਿਹੜੇ ਜੀਵ ਹਉਮੈ ਦੇ ਸਹਿਤ ਆਪ ਕਰਮ ਕਰਦਾ ਅਤੇ ਹੰਕਤਾ ਮਮਤਾ ਦੇ ਸਹਿਤ ਹੋਰਨਾਂ ਪਾਸੋਂ ਕਰਮ ਕਰਵਾਉਂਦਾ ਹੈ, ਉਹ ਸੰਸਾਰ ਵਿੱਚ ਆਨ ਹੁੰਦਾ ਆ ਕੇ ਪਾਪਾਂ ਰੂਪੀ ਕੋਲਿਆਂ ਨੂੰ ਜਮ੍ਹਾਂ ਕਰਦਾ ਹੈ। ਆਇਆ ਕਾਲ ਦੁੱਖਦਾਈ ਹੋਏ, ਜੋ ਬੀਜੇ ਸੋ ਖਵਲਾਵੈ ਗੋ। ਜਦੋਂ ਕਾਲ ਇਹਦੇ ਸਿਰ ਉੱਤੇ ਆਇਆ ਤਾਂ ਉਹ ਬਹੁਤ ਦੁੱਖਦਾਈ ਹੈ, ਤਾਂ ਇਹਦੇ ਕੀਤੇ ਹੋਏ ਪਾਪ ਕਰਮ ਇਹਦੇ ਲਈ ਦੁੱਖਦਾਈ ਹੋ ਗਿਆ। ਇਹ ਜੀਵ ਜੋ ਵੀ ਕਰਮਾਂ ਰੂਪੀ ਬੀਜ ਬੀਜਦਾ ਪਰਮਾਤਮਾ ਇਹਨੂੰ ਉਹੀ ਫਲ ਖਵਾਉਂਦਾ। ਸੰਤਹ ਰਾਮ ਨਾਮ ਧਨ ਸੰਚਹ, ਲੈ ਖਰਚ ਚੱਲੇ ਪਤ ਪਾਵੈ ਗੋ। ਮਹਾਰਾਜ ਕਹਿੰਦੇ ਸੰਤੋ, ਰਾਮ ਨਾਮ ਰੂਪੀ ਧਨ ਨੂੰ ਇਕੱਠਾ ਕਰੋ, ਕਿਉਂਕਿ ਜਦ ਇਹ ਰਾਮ ਨਾਮ ਰੂਪੀ ਖਰਚ ਨਾਲ ਲੈ ਕੇ ਚੱਲੋਗੇ ਤਾਂ ਦਰਗਾਹ ਵਿੱਚ ਇੱਜ਼ਤ ਪਾਓਗੇ। ਖਾਏ ਖਰਚ ਦੇਵੈ ਬਹੁਤ ਤੇਰਾ, ਹਰ ਦਿੰਦੇ ਤੋਟ ਨਾ ਆਵੈ ਗੋ। ਗੁਰਮੁਖ ਹਰੀ ਨਾਮ ਧਨ ਨੂੰ ਆਪ ਖਾਂਦੇ ਹਨ, ਸੰਬੰਧੀਆਂ ਨੂੰ ਖਰਚਦੇ ਨੇ, ਦਿੰਦੇ ਨੇ, ਆਮ ਖਾਸ ਦੁਨੀਆਂ ਨੂੰ ਬਹੁਤ ਸਾਰਾ ਦਿੰਦੇ ਨੇ, ਪਰ ਦਿੰਦਿਆਂ ਹੋਇਆਂ ਘਾਟਾ ਨਹੀਂ ਆਉਂਦਾ। ਆਪ ਜਪਦੇ ਨੇ, ਦੂਜਿਆਂ ਨੂੰ ਜਪਾਉਂਦੇ ਨੇ, ਸਾਰਿਆਂ ਨੂੰ ਜਪਾਉਂਦੇ ਨੇ, ਪਰ ਉਹਨਾਂ ਨੂੰ ਕੋਈ ਘਾਟਾ ਨਹੀਂ, ਉਹਨਾਂ ਨੂੰ ਫਿਰ ਉਹਦੇ 'ਚੋਂ ਹਿੱਸਾ ਮਿਲ ਜਾਂਦਾ। ਰਾਮ ਨਾਮ ਧਨ ਹੈ ਹਿਰਦੇ ਅੰਤਰ, ਧਨ ਗੁਰ ਸਰਨਾਈ ਪਾਵੈ ਗੋ। ਰਾਮ ਨਾਮ ਰੂਪੀ ਧਨ ਹਿਰਦੇ ਦੇ ਅੰਦਰ ਹੀ ਹੈ, ਪਰ ਮਿਲੂਗਾ ਕਿਵੇਂ? ਪਰ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਨੂੰ ਧਾਰਨ ਕੀਤਿਆਂ ਇਹ ਰਾਮ ਨਾਮ ਰੂਪੀ ਧਨ ਪਾਇਆ ਜਾਂਦਾ। ਸ਼ਰਨ ਵਿੱਚ ਆਉਣਾ, ਜਿਹੜਾ ਪੰਜਾਂ ਪਿਆਰਿਆਂ ਤੋਂ ਖੰਡੇ ਬੱਟ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਦੀ ਸ਼ਰਨ ਵਿੱਚ ਆਉਣਾ। ਨਾਨਕ ਦਇਆ ਦਇਆ ਕਰ ਦੀਨੀ, ਦੁੱਖ ਦਾਲਤ ਭੰਜ ਸਮਾਵੈ ਗੋ। ਮਹਾਰਾਜ ਕਥਨ ਕਰਦੇ ਆ ਦਇਆ ਦੀ ਆਕਰ ਜੋ ਖਾਨ ਹੈ, ਗੁਰਾਂ ਨੇ ਦਇਆ ਦ੍ਰਿਸ਼ਟੀ ਕਰਕੇ ਨਾਮ ਰੂਪ ਨਿਧੀ ਦਿੱਤੀ ਤਾਂ ਦੁੱਖ ਅਤੇ ਦਲਿੱਦਰ ਨੂੰ ਭੰਨ ਕੇ ਪਰਮੇਸ਼ਰ ਵਿੱਚ ਸਮਾਉਂਦਾ। ਕਾਂਡਾ ਮਹੱਲਾ ਚੌਥਾ, ਮਨ ਸਤਿਗੁਰ ਸਰਨ ਧਿਆਵੈ ਗੋ। ਜਿਸ ਜਗਿਆਸੂ ਦਾ ਮਨ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਕੇ ਨਾਮ ਨੂੰ ਧਿਆਉਂਦਾ, ਭਾਈ ਲੋਹਾ ਹਿਰਨ ਹੋਵੈ ਸੰਗ ਪਾਰਸ, ਗੁਣ ਪਾਰਸ ਕੋ ਹੋਏ ਆਵੈ ਗੋ ਰਹਾਉ। ਜਿਵੇਂ ਪਾਰਸ ਨਾਲ ਲੱਗ ਕੇ ਲੋਹਾ ਹਿਰਨ ਹੁੰਦਾ, ਬਾਰਾਂ ਬੰਨੀਆਂ ਦਾ ਸੋਨਾ ਹੋ ਜਾਂਦਾ, ਇਵੇਂ ਹੀ ਉਹ ਜਗਿਆਸੂ ਵਿੱਚ ਪਾਰਸ ਦਾ ਗੁਣ ਹੋ ਆਉਂਦਾ। ਉਹ ਪੂਰਨ ਮਹਾਂਪੁਰਸ਼ ਹੋ ਕੇ ਨੀਚਾਂ ਨੂੰ ਉੱਚ ਕਰ ਦੇਣ ਦੀ ਸਮਰੱਥਾ ਵਾਲਾ ਹੋ ਜਾਂਦਾ। ਰਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਮਹਾਰਾਜ, ਸਤਿਗੁਰ ਮਹਾਂਪੁਰਖ ਹੈ ਪਾਰਸ, ਜੋ ਲਾਗੈ ਸੋ ਫਲ ਪਾਵੈ ਗੋ। ਮਹਾਂਪੁਰਸ਼ ਸਤਿਗੁਰੂ ਦੇਵ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਸਾਰੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਪਾਰਸ ਰੂਪ ਹਨ। ਜੋ ਉਹਨਾਂ ਦੇ ਚਰਨਾਂ ਨਾਲ ਲੱਗੇਗਾ ਉਹ ਗਿਆਨ ਫਲ ਨੂੰ ਪਾ ਲਵੇਗਾ। ਜਿਉਂ ਗੁਰ ਉਪਦੇਸ਼ ਤਰੇ ਪ੍ਰਹਿਲਾਦਾ, ਗੁਰ ਸੇਵਕ ਪੈਜ ਰਖਾਵੈ ਗੋ। ਜਿਵੇਂ ਗੁਰਾਂ ਦੇ ਉਪਦੇਸ਼ ਦੁਆਰਾ ਨਾਰਦ ਮੁਨੀ ਨੇ ਉਪਦੇਸ਼ ਦਿੱਤਾ, ਨਾਰਦ ਮੁਨ ਉਪਦੇਸ਼ਿਆ, ਪ੍ਰਹਿਲਾਦ ਜੀ ਤਰੇ ਹਨ, ਇਵੇਂ ਹੁਣ ਵੀ ਗੁਰੂ ਆਪਣੇ ਸੇਵਕਾਂ ਦੀ ਇੱਜ਼ਤ ਰੱਖੇਗਾ। ਸਤਿਗੁਰ ਬਚਨ, ਬਚਨ ਹੈ ਨੀਕੋ, ਗੁਰ ਬਚਨੀ ਅੰਮ੍ਰਿਤ ਪਾਵੈ ਗੋ। ਬਚਨਾਂ ਵਿੱਚੋਂ ਸਤਿਗੁਰਾਂ ਦਾ ਬਚਨ ਅਤਿਅੰਤ ਨੀਕੋ ਭਾਵ ਚੰਗਾ ਹੈ। ਬਾਣੀ ਵਿੱਚੋਂ ਸਤਿਗੁਰਾਂ ਦੀ ਬਾਣੀ ਉੱਤਮ ਹੈ। ਕਿਉਂਕਿ ਗੁਰਬਚਨੀ ਭਾਵ ਗੁਰਬਾਣੀ ਦੇ ਅਭਿਆਸ ਦੁਆਰਾ ਹੀ ਜੀਵ ਨਾਮ ਅੰਮ੍ਰਿਤ ਨੂੰ ਜਾਂ ਮੁਕਤੀ ਨੂੰ ਪਾਉਂਦਾ। ਜਿਉਂ ਅਮਰੀਕ ਅਮਰਾ ਪਦ ਪਾਏ ਸਤਿਗੁਰ ਮੁੱਖ ਬਚਨ ਤੇ ਆਵੈ ਗੋ। ਜਿਵੇਂ ਰਾਜੇ ਅਮਰੀਕ ਨੇ ਅਮਰਾ ਪਦ ਮੁਕਤੀ ਪਦ ਨੂੰ ਪਾਇਆ, ਜੋ ਸਤਿਗੁਰਾਂ ਦੇ ਮੁੱਖ ਭਾਵ ਉੱਤਮ ਬਚਨਾਂ ਦੁਆਰੇ ਨਾਮ ਨੂੰ ਭਿਆਵੇਗਾ, ਉਹ ਅਮਰੀਕ ਵਾਂਗੂ ਅਮਰ ਪਦਵੀ ਨੂੰ ਪਾਵੇਗਾ। ਸਤਿਗੁਰ ਸਰਨ ਸਰਨ ਮਨ ਭਾਈ ਸੁਧਾ ਸੁਧਾ ਕਰ ਤੇ ਆਵੈ ਗੋ। ਸਰਨਾਂ ਵਿੱਚੋਂ ਸਤਿਗੁਰਾਂ ਦੀ ਸ਼ਰਨ ਮਨ ਵਿੱਚ ਭਾਈ ਹੈ। ਜਿਨ੍ਹਾਂ ਸਤਿਗੁਰਾਂ ਦੇ ਸਰਨ ਭਾਵ ਸਦਰਸ ਕੋਈ ਨਹੀਂ ਹੈ, ਉਹਨਾਂ ਦੀ ਸ਼ਰਨ ਗ੍ਰਹਿਣ ਕਰਨੀ ਮਨ ਵਿੱਚ ਭਾਈ ਆ, ਉਹ ਸੁਧਾ ਕਰ ਅੰਮ੍ਰਿਤ ਦੀ ਖਾਣ ਜੋ ਨਾਮ ਅੰਮ੍ਰਿਤ ਹੈ ਉਹਨੂੰ ਧਿਆਉਂਦਾ। ਸੁਧਾ ਕਰ ਹੁੰਦਾ ਸੁਧਾਰਨੇ ਵਾਲੇ, ਨਾਮ ਸੁਧਾ ਭਾਵ ਸੁਧਾ ਹੁੰਦਾ ਅੰਮ੍ਰਿਤ ਨੂੰ ਧਿਆਉਂਦਾ, ਸੁਧਾਰਨੇ ਵਾਲੇ ਨਾਮ ਅੰਮ੍ਰਿਤ ਨੂੰ ਧਿਆਉਂਦਾ। ਅਤੇ ਸ਼ਰਨਾਂ ਵਿੱਚੋਂ ਜਿਨ੍ਹਾਂ ਨੂੰ ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰਨੀ ਮਨ ਚੰਗੀ ਲੱਗੀ ਹੈ, ਉਹ ਪ੍ਰਭੂ ਦਾ ਇਉਂ ਧਿਆਨ ਧਾਰਦੇ ਜਿਵੇਂ ਅੰਮ੍ਰਿਤ ਭਾਵ ਸੋਮਲਤਾ ਜਿਹੜੀ ਹੁੰਦੀ ਹੈ, ਇਹ ਸੁਧਾਕਰ ਚੰਦਰਮਾ ਦਾ ਧਿਆਨ ਧਾਰਦੀ ਹੈ ਸੁਧਾਕਰ। ਸੋ ਇਸੇ ਪ੍ਰਕਾਰ ਜਿਹੜੀ ਇਹ ਸੋਮਲਤਾ, ਇਹ ਬੂਟੀ ਦੇ 16 ਪੱਤੇ ਨਿਕਲਦੇ ਨੇ ਅਤੇ ਪੂਰਨਮਾਸ਼ੀ ਵਾਲੇ ਦਿਨ ਵੀ 16 ਹੁੰਦੇ ਆ। ਜਿਉਂ ਜਿਉਂ ਚੰਦਰਮਾ ਦੀ ਕਲਾ ਘੱਟਦੀ ਜਾਂਦੀ ਹੈ, ਉਹ ਤਿਉਂ ਤਿਉਂ ਇਹਦੇ ਪੱਤੇ ਘੱਟਦੇ ਜਾਂਦੇ, ਮੱਸਿਆ ਵਾਲੇ ਦਿਨ ਇੱਕੋ ਪੱਤਾ ਰਹਿ ਜਾਂਦਾ ਹੈ। ਸੋ ਸੋਮਲਤਾ ਜਿਹੜੀ ਬੂਟੀ ਹੈ, ਇਹ ਦਵਾਈਆਂ 'ਚ ਵੀ ਪੈਂਦੀ ਹੈ। ਤਾਂ ਕਾਫ਼ੀ ਪੁਰਾਣੀ ਗੱਲ ਹੁਣ ਕਈ ਕੁਛ ਭੁੱਲ ਜਾਂਦਾ, ਫਿਰ ਸੋਮਲਤਾ ਬੂਟੀ ਸੁਣਿਆ ਸੀ ਇੱਕ ਵਾਰੀ ਇੱਕ ਦਵਾਈ 'ਚ ਪੈਂਦੀ ਸੀ, ਜਿਨ੍ਹਾਂ ਦੇ ਨੱਕ 'ਚੋਂ ਪਾਣੀ ਆਉਣਾ ਹੀ ਨਹੀਂ ਹਟਦਾ, ਆਈ ਜਾਂਦਾ ਪਾਣੀ ਆਈ ਜਾਂਦਾ, ਉਹਨਾਂ ਨੂੰ ਕੋਈ ਮਹਾਂਪੁਰਖ ਇਹ ਗੋਲੀਆਂ ਬਣਾ ਕੇ ਦਿੰਦੇ ਹੁੰਦੇ ਸੀ। ਮਾੜਾ ਜਿਹਾ ਮੈਨੂੰ ਯਾਦ ਹੈ ਵੀ ਸ਼ਾਇਦ ਉਹ ਸੋਮਲਤਾ ਹੀ ਬੂਟੀ ਸੀ, ਸ਼ਾਇਦ ਵਿੱਚ ਜਾਂ ਇੱਕ ਬੂਟੀ ਹੋਰ ਨਾਲ ਮਿਲਾ ਕੇ ਗੋਲੀਆਂ ਬਣਾਉਂਦੇ ਸੀ। ਬਹੁਤ ਦੁਨੀਆਂ ਦਾ ਭਲਾ ਕੀਤਾ ਸੀ ਉਹਨਾਂ ਨੇ। ਦਇਆਲ ਦੀਨ ਭਏ ਹੈ ਸਤਿਗੁਰ ਹਰ ਮਾਰਗ ਪੰਥ ਦਿਖਾਵੈ ਗੋ। ਜਿਨ੍ਹਾਂ ਦੀਨਾਂ ਪਰ ਸਤਿਗੁਰ ਦੇਵ ਜੀ ਦਿਆਲੂ ਹੋਏ ਹਨ, ਉਹਨਾਂ ਨੂੰ ਸਤਿਗੁਰ ਦੇਵ ਜੀ ਹਰੀ ਦੀ ਪ੍ਰਾਪਤੀ ਦਾ ਪੰਥ ਭਾਵ ਮਾਰਗ ਪੰਥ ਇਕੱਠਾ ਅੱਖਰ ਹੈ। ਇੱਕ ਤਾਂ ਹੁੰਦਾ ਮਾਰਗ ਰਸਤਾ, ਇੱਕ ਹੁੰਦਾ ਪੰਥ, ਇਹ ਵੀ ਰਸਤਾ, ਪਰ ਜਦੋਂ ਮਾਰਗ ਪੰਥ ਦੋ ਰਸਤੇ ਆ ਗਏ ਫਿਰ ਖੁੱਲ੍ਹਾ ਰਸਤਾ। ਜਿਵੇਂ ਆਪਾਂ ਕਹਿੰਦੇ ਹਾਂ ਦੋ ਰਾਹਾਂ, ਜਿਵੇਂ ਆ ਜਿਹੜੀਆਂ ਸੜਕਾਂ ਨੇ ਖੁੱਲ੍ਹੀਆਂ ਖੁੱਲ੍ਹੀਆਂ ਸੜਕਾਂ, ਦੋ ਰਸਤੇ ਇਹੋ ਜਿਹੇ ਖੁੱਲ੍ਹੇ ਰਸਤੇ ਚੱਲੇ ਹੁੰਦੇ ਜਿੱਥੇ ਦੋ ਗੱਡੀਆਂ ਚਾਰ ਗੱਡੀਆਂ ਇਕੱਠੀਆਂ ਚੱਲਣ। ਪ੍ਰਾਪਤੀ ਦਾ ਮਾਰਗ ਖੁੱਲ੍ਹਾ ਰਸਤਾ, ਗੁਰਮਤ ਗਾਡੀ ਰਾਹ ਸਿਖਾਤਾ ਸੰਸਾਰ ਮਾਰਗ ਵਿੱਚ, ਮਾਰਗਾਂ ਵਿੱਚੋਂ ਹਰੀ ਦੀ ਪ੍ਰਾਪਤੀ ਦਾ ਗਿਆਨ ਭਗਤੀ ਰੂਪ ਰਸਤਾ ਦਿਖਾਉਣਗੇ। ਸਤਿਗੁਰ ਸਰਨ ਪਏ ਸੇ ਥਾਪੇ ਤਿੰਨ ਰਾਖਨ ਕਉ ਪ੍ਰਭ ਆਵੈ ਗੋ। ਜੋ ਸਤਿਗੁਰਾਂ ਦੀ ਸ਼ਰਨ ਵਿੱਚ ਪਏ ਹਨ, ਉਹ ਮੋਖ ਪਦਵੀ ਪਰ ਸਥਿਤ ਕੀਤੇ ਆ, ਉਹਨਾਂ ਦੀ ਰੱਖਿਆ ਕਰਨ ਨੂੰ ਆਪ ਪ੍ਰਭੂ ਆਉਂਦਾ ਹੈ ਜਾਂ ਪ੍ਰਭੂ ਆਵੇਗਾ। ਜੇ ਕੋ ਸਰ ਸੰਧੈ ਜਾਣੇ ਉੱਪਰ ਫਿਰ ਉਲਟੋ ਤਿਸੈ ਲਗਾਵੈ ਗੋ। ਜਿਹੜਾ ਕੋਈ ਸੰਤ ਜਨਾਂ ਪ੍ਰਤਾਪ ਵੇਖ ਕੇ ਉਹਨਾਂ ਦੇ ਮਾਰਨ ਲਈ ਉਹਨਾਂ ਉੱਪਰ ਪ੍ਰਤੱਖ ਸਰ ਹੁੰਦਾ ਬਾਣ ਸੰਧੈ ਭਾਵ ਖਿੱਚੇਗਾ, ਈਰਖਾ ਰੂਪੀ ਬਾਣ ਖਿੱਚ ਕੇ ਮਾਰੇਗਾ, ਤਾਂ ਫਿਰ ਉਲਟ ਕੇ ਉਹਨੂੰ ਲੱਗਣਾ। ਸੰਤਾਂ ਨਾਲ ਵੈਰ ਕਰਨ ਵਾਲੇ ਦਾ ਆਪਣਾ ਹੀ ਬੁਰਾ ਹਾਲ ਹੁੰਦਾ। ਹਰ 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 ਸਰ ਸੇਵ ਹੈ ਤਿੰਨ ਦਰਗ ਹੈ ਮਾਨ ਦਿਵਾਵੈ ਗੋ। ਹਰੀ ਦੇ ਸਤਸੰਗ ਸਰ ਭਾਵ ਸਰੋਵਰ ਪਰ ਜਾ ਕੇ ਜੇ ਕੋਈ ਹਰ ਹਰ ਤਮਾਮ ਦੁੱਖਾਂ ਦੇ ਹਰ ਨਾਸ਼ ਕਰਨ ਵਾਲਾ ਹੈ, ਉਹਦੇ ਹਰ ਹਰ ਨਾਮ ਨੂੰ ਸਿਮਰਦੇ ਹਨ, ਉਹਨੂੰ ਹਰੀ ਦਰਗਾਹ ਵਿੱਚ ਮਾਣ ਦਵਾਵੇਗਾ। ਗੁਰਮਤ 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 ਧਿਆਵ ਹੈ ਹਰ ਗਲ ਮਿਲ ਮੇਲ ਮਿਲਾਵੈ ਗੋ। ਮਨ ਕਰਕੇ ਗੁਰਮਤ ਦੁਆਰੇ, ਬਾਣੀ ਕਰਕੇ ਗੁਰਮਤ ਦੁਆਰੇ, ਤਨ ਕਰਕੇ ਗੁਰਮਤ ਦੁਆਰੇ ਜੋ ਹਰੀ ਨਾਮ ਨੂੰ ਧਿਆਉਂਦੇ ਹਨ, ਉਹ ਹਰੀ ਦੇ ਗਲ ਨਾਲ ਆਪ ਮਿਲੇ ਨੇ। ਹਰੀ ਨੇ ਉਹਨਾਂ ਨੂੰ ਆਪ ਗਲ ਨਾਲ ਲਾ ਲਿਆ ਅਤੇ ਹੋਰਨਾਂ ਨੂੰ ਉਹਦੇ ਮੇਲ ਨਾਲ ਮਿਲਾਉਣਗੇ। ਉਹ ਮਤਾਂ ਵਿੱਚੋਂ ਗੁਰਪੂਜਨੀਕ ਜੋ ਗੁਰੂ ਹਨ, ਉਹਨਾਂ ਦੀ ਗੁਰਮਤ ਗੁਰਸਿੱਖਿਆ ਨੂੰ ਜੋ ਆਪਣੀ ਮਤੀ ਵਿੱਚ ਧਿਆਉਂਦਾ ਹੈ, ਉਹ ਹਰੀ ਦੀਆਂ ਗੱਲਾਂ ਵਿੱਚ ਮਿਲਦਾ, ਫਿਰ ਹਰੀ ਉਹਨੂੰ ਆਪਣੇ ਮੇਲ ਵਿੱਚ ਮਿਲਾ ਲਵੇਗਾ। ਗੁਰਮੁਖ ਨਾਦ ਵੇਦ ਹੈ ਗੁਰਮੁਖ ਗੁਰ ਪਰਚੈ ਨਾਮ ਧਿਆਵੈ ਗੋ। ਜਿਸ ਗੁਰਮੁਖ ਜਗਿਆਸੂ ਨੇ ਮੁਖੀ ਗੁਰਾਂ ਦੇ ਨਾਦ ਹੁੰਦਾ ਉਪਦੇਸ਼ ਨੂੰ ਵੇਦ ਹੈ ਜਾਣਿਆ, ਉਹੀ ਗੁਰਾਂ ਦੇ ਪਰਚੈ ਭਾਵ ਉਪਦੇਸ਼ ਦੁਆਰਾ ਨਾਮ ਨੂੰ ਧਿਆਵੇਗਾ। ਹਰ ਹਰ ਰੂਪ ਹਰ ਰੂਪੋ ਹੋਵੈ ਹਰ ਜਨ ਕਉ ਪੂਜ ਕਰਾਵੈ ਗੋ। ਉਹ ਪਿੱਛੇ ਵੀ ਹਰ ਹਰ ਦਾ ਰੂਪ ਸਨ, ਹੁਣ ਵੀ ਹਰ ਦਾ ਰੂਪ ਹੋ ਰਹੇ ਹਨ, ਅੱਗੇ ਨੂੰ ਵੀ ਹਰੀ ਉਹਨਾਂ ਜਨਾਂ ਨੂੰ ਪੂਜਨੀਕ ਕਰਾਵੇਗਾ। ਇਹ ਸਾਰੇ ਰੂਪ ਹਰ ਹਰ ਤੋਂ ਉਤਪੰਨ ਹੋਏ ਹਨ ਅਤੇ ਹਰੀ ਆਪ ਹੀ ਇਹਨਾਂ ਰੂਪਾਂ ਵਿੱਚ ਸਥਿਤ ਹੋ ਰਿਹਾ। ਜੋ ਹਰੀ ਨਾਮ ਨੂੰ ਜਪਦਾ ਹੋਇਆ ਹਰੀ ਦੇ ਰੂਪ ਆਸ ਰੂਪ ਨੂੰ ਜਾਣਦਾ ਹੈ, ਉਹ ਹਰੀ ਦਾ ਰੂਪ ਹੋ ਜਾਂਦਾ ਹੈ। ਹਰੀ ਉਸ ਸੇਵਕ ਜਨ ਨੂੰ ਸੰਸਾਰ ਵਿੱਚ ਪੂਜਨੀਕ ਕਰਾਵੇਗਾ। ਸਾਕਤ ਨਰ ਸਤਿਗੁਰ ਨਹੀਂ ਕੀਆ ਅਤੇ ਬੇਮੁੱਖ ਹਰ ਪਰਮਾਵੈ ਗੋ। ਜਿਨ੍ਹਾਂ ਸਾਖਤ ਪੁਰਸ਼ਾਂ ਨੇ ਸਤਿਗੁਰਾਂ ਨੂੰ ਧਾਰਨ ਨਹੀਂ ਕੀਤਾ ਉਹਨਾਂ ਬੇਮੁੱਖਾਂ ਨੂੰ ਹਰੀ 84 ਲੱਖ ਜੂਨੀਆਂ ਵਿੱਚ ਭਰਮਾਵੈ ਗੋ ਪੁਆਏਗਾ। ਲੋਭ ਲਹਿਰ ਸਵਾਨ ਕੀ ਸੰਗਤ ਬਿਖ ਮਾਇਆ ਕਰੰਗ ਲਗਾਵੈ ਗੋ। ਲੋਭ ਦੀ ਜੋ ਲਹਿਰ ਹੈ ਇਹੋ ਸਵਾਨ ਭਾਵ ਕੁੱਤੇ ਦੀ ਸੰਗਤ ਹੈ। ਮਾਇਆ ਦੇ ਰਚੇ ਹੋਏ ਵਿਸ਼ਿਆਂ ਵਿੱਚ ਬਿਖ ਰੂਪ ਮਾਇਆ ਵਿੱਚ ਜੋ ਲੱਗ ਰਹੇ ਹਨ ਇਹ ਕਰੰਗ ਕਰੰਗ ਹੁੰਦਾ ਮੁਰਦਾਰ ਦੇ ਖਾਣੇ ਵਿੱਚ ਲੱਗ ਰਹੇ, ਕਰੰਗ ਹੁੰਦਾ ਪਰਾਈਆਂ ਇਸਤਰੀਆਂ ਰੂਪ ਕਰੰਗਾਂ 'ਚ ਲੱਗੇ ਹੋਏ ਨੇ, ਕਰੰਗ ਹੁੰਦਾ ਜਿਹੜੇ ਮੁਰਦੇ ਖਾਂਦੇ ਨੇ ਭਾਵ ਮਾਰ ਕੇ ਜਾਨਵਰ ਖਾਣੇ, ਡੰਗਰ ਖਾਣੇ, ਸੋ ਕਿਸੇ ਪ੍ਰਕਾਰ ਦਾ ਮੀਟ ਆਦਿ ਖਾ ਲੈਣਾ, ਇਹ ਕਰੰਗ ਖਾਂਦੇ ਨੇ। ਰਾਮ ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆਵੈ ਗੋ। ਰਾਮ ਨਾਮ ਸਾਰੇ ਜਗਤ ਦਾ ਤਾਰਕ ਤਾਰਨੇ ਵਾਲਾ, ਪਰ ਜੋ ਸਤਸੰਗਤ 'ਚ ਲੱਗੇਗਾ ਉਹੀ ਨਾਮ ਨੂੰ ਧਿਆਵੇਗਾ। ਨਾਨਕ ਰਾਖ ਰਾਖ ਪ੍ਰਭ ਮੇਰੇ ਸਤਸੰਗਤ ਰਾਖ ਸਮਾਵੈ ਗੋ। ਛੱਕਾ ਇੱਕ ਸਤਿਗੁਰੂ ਕਥਨ ਕਰਦੇ, ਹੇ ਮੇਰੇ ਵਾਹਿਗੁਰੂ ਮੈਨੂੰ ਸਤਸੰਗਤ ਵਿੱਚ ਰੱਖ ਲੈ ਕਿਉਂਕਿ ਜਿਹਨੂੰ ਆਪ ਜੀ ਨੇ ਸਤਸੰਗ 'ਚ ਰੱਖਿਆ ਉਹ ਆਪ ਜੀ ਵਿੱਚ ਹੀ ਸਮਾ ਜਾਵੇਗਾ। ਅੱਗੇ ਲਿਖਿਆ 8, ਇਹ ਪੌੜੀਆਂ 8 ਨੇ ਸ਼ਬਦ ਦੀਆਂ, 6 ਲਿਖਿਆ, ਕੁੱਲ 6 ਸ਼ਬਦ ਆਏ ਨੇ ਇਕੱਠੇ ਹੀ ਚੌਥੇ ਪਾਤਸ਼ਾਹ ਦੇ। ਅੱਗੇ ਲਿਖਿਆ ਛੱਕਾ ਇੱਕ, ਸੋ 6 ਸ਼ਬਦਾਂ ਦਾ ਛੱਕਾ ਹੁੰਦਾ, ਇੱਥੇ 6 ਅਸ਼ਟਪਦੀਆਂ ਪੂਰੀਆਂ ਹੋਈਆਂ ਨੇ, ਇਸ ਕਰਕੇ ਇੱਕ ਛੱਕਾ ਲਿਖੀ ਛੱਕਾ ਲਿਖਿਆ। ਇਹ 6 ਅਸ਼ਟਪਦੀਆਂ ਸੁਖਮਨਾ ਸਾਹਿਬ ਦੇ ਸਿੰਘ ਪੜ੍ਹਦੇ ਹੁੰਦੇ ਆ,